ਸਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹੈ ਬੁਲਾਏ ਸੁਖ ਸਹਿਜ ਸੇਤੀ ਕਰ ਆਏ ਆਨੰਦ ਮੰਗਲ ਗੁਣ ਗਾਉ ਸਹਿਜ ਤੁਨਾ ਮਿਹ ਚਲ ਰਾਜ ਕਮਾਏ ਜਿਨ ਤੁਮ ਭੇਜੇ ਤਿਨਹੈ ਬੁਲਾਏ ਸੁਖ ਸਹਿਜ ਸੇਤੀ ਕਰ ਆਏ ਆਨੰਦ ਮੰਗਲ ਗੁਣ ਗਾਉ ਸਹਿਜ ਤੁਨਾ ਮਿਹ ਚਲ ਰਾਜ ਕਮਾਏ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰ ਆਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰ ਨਾਸਨ ਭਾਜਨ ਥਾਕੇ ਕਰ ਮੰਗਲ ਵਾਜਹ ਨਿਤ ਵਾਜੇ ਆਪਣਾ ਖਸਮ ਨਿਵਾਜੇ ਆਸ ਫਿਰ ਰਹੋ ਡੋਲੋ ਮਤ ਕਬਹੁ ਗੁਰ ਕਾ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਵਤ ਨਹੀਂ ਫੇਰ ਆਪੇ ਭਇਆ ਸਹਾਈ ਅਚਰਜ ਕੀਆ ਕਰਨਾ ਹਾਰ ਨਾਨਕ ਸੱਚ ਵਡਿਆਈ ਜਿਨ ਕੇ ਜੀਵਤ ਨਹੀਂ ਫੇਰ ਆਪੇ ਭਇਆ ਸਹਾਈ ਅਚਰਜ ਕੀਆ ਕਰਨਾ ਹਾਰ ਨਾਨਕ ਸੱਚ ਵਡਿਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਾਗਤ ਜੋਤ ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤ੍ਰੁੱਠ ਕਰਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਆਓ ਜਿਸ ਸਮੇਂ ਦੀ ਬਹੁਤ ਸ਼ਿੱਦਤ ਦੇ ਨਾਲ ਦੇਸ਼ ਵਿਦੇਸ਼ ਵਿੱਚ ਗੁਰੂ ਦੀਆਂ ਸੰਗਤਾਂ ਉਡੀਕ ਕਰਦੀਆਂ ਨੇ, ਪਾਵਨ ਮੁੱਖ ਵਾਕ ਅਤੇ ਜੋ ਗੁਰਬਾਣੀ ਦੀ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਸਰਵਣ ਕਰਕੇ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਬਣਾਈਏ। ਇਹ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ ਸਭਨਾਂ ਦੇ ਸਾਜਨ, ਮੂਰਤ ਪੰਚ ਪ੍ਰਮਾਣ ਪੁਰਖ, ਪ੍ਰਤੱਖ ਹਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿਰਜਣਹਾਰੇ, ਬਾਣੀ ਕੇ ਬੋਹਿਥ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 678 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਇਹਨਾਂ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਪ੍ਰਾਣੀ ਮਾਤਰ ਨੂੰ ਪ੍ਰੇਰਨਾ ਕਰਕੇ ਆਪਣੇ ਧੁਰੇ ਨਾਲ ਮੂਲ ਨਾਲ ਜੋ ਜੁੜਨ ਦੀ ਬਖਸ਼ਿਸ਼ ਹੈ ਉਹ ਕਰ ਰਹੇ ਨੇ, ਕਿਉਂਕਿ ਪਰਮਾਤਮਾ ਦੇ ਹੁਕਮ ਮੁਤਾਬਕ ਹੀ ਜੀਵ ਸੰਸਾਰ 'ਤੇ ਆਉਂਦਾ ਹੈ। ਮਾਲਕ ਦੇ ਸੱਦੇ ਮੁਤਾਬਕ ਹੀ ਇੱਕ ਦਿਨ ਹਰ ਇੱਕ ਨੂੰ ਤੁਰਨਾ ਪੈਂਦਾ ਹੈ। ਇਹ ਅਟਲ ਸੱਚਾਈ ਹੈ ਕਿ ਮੌਤ ਦਾ ਸੱਦਾ ਇੱਕ ਨਾ ਇੱਕ ਦਿਨ ਹਰ ਇੱਕ ਨੂੰ ਆਉਣਾ ਹੈ, ਪਰ ਭਾਗਾਂ ਵਾਲੇ ਨੇ ਉਹ ਜੀਵ ਜਿਨ੍ਹਾਂ ਨੂੰ ਮੌਤ ਦੇ ਸੱਦੇ ਤੋਂ ਪਹਿਲਾਂ ਪਰਮਾਤਮਾ ਨੇ ਆਪਣੇ ਵੱਲ ਜੁੜਨ ਲਈ ਸੱਦਾ ਭੇਜਿਆ, ਕਿਉਂਕਿ ਇਹ ਸੱਦਾ ਗੁਰੂ ਦੇ ਰਾਹੀਂ ਸਾਨੂੰ ਪ੍ਰਾਪਤ ਹੁੰਦਾ ਹੈ। ਅਤੇ ਜੇ ਅਸੀਂ ਸੁਚੇਤ ਨਾ ਹੋਈਏ, ਅਗਿਆਨਤਾ ਦੇ ਕਾਰਨ ਅਵੇਸਲੇਪਨ ਵਿੱਚ ਕਈ ਵਾਰ ਇਸ ਸੱਦੇ ਨੂੰ ਸੁਣ ਕੇ ਵੀ ਅਸੀਂ ਅਣਸੁਣਿਆ ਹੀ ਮੰਨਦੇ ਹਾਂ, ਜੇ ਕਿਤੇ ਮਾਲਕ ਦੀ ਕਿਰਪਾ ਦੇ ਸਦਕਾ ਉਹ ਸੱਦਾ ਸੁਣ ਕੇ ਜਾਗ ਪਈਏ, ਸੁਚੇਤ ਹੋ ਕੇ ਆਪਣੇ ਧੁਰੇ ਨਾਲ ਆਪਣੇ ਮੂਲ ਨਾਲ ਜੁੜ ਜਾਈਏ ਤੇ ਜੀਵਨ ਮਨੋਰਥ ਸਫਲਾ ਹੋ ਸਕਦਾ ਹੈ। ਸਾਡੇ ਸਰੀਰ ਦੇ ਅੰਦਰ ਜੋ ਮਨ ਦਾ ਨਿਵਾਸ ਹੈ, ਚਾਹੀਦਾ ਤਾਂ ਇਹ ਸੀ ਕਿ ਇਹ ਮਨ ਆਪਣੇ ਮੂਲ ਨਾਲ ਜੁੜਦਾ, ਆਪਣੇ ਗਿਆਨ ਇੰਦਰੇ ਕਰਮ ਇੰਦਰੇ ਰੂਪੀ ਪਰਜਾ ਤੇ ਰਾਜ ਕਰਦਾ, ਪਰ ਇਸ ਮਨ ਨੇ ਦੁਸ਼ਟ ਵਿਕਾਰਾਂ ਦੇ ਨਾਲ ਸੰਧੀ ਕਰਕੇ ਇੱਕ ਤਾਂ ਆਪਣੇ ਸਰੀਰ ਰੂਪੀ ਹਿਰਦੇ ਰੂਪੀ ਘਰ ਤੋਂ ਇਹ ਪਰਦੇਸੀ ਹੋ ਗਿਆ, ਭਟਕ ਰਿਹਾ, ਇਹ ਸਮਝੀ ਬੈਠਾ ਹੈ ਕਿ ਸ਼ਾਇਦ ਜਿਹੜੇ ਦੁਸ਼ਟ ਨੇ, ਜਿਹੜੇ ਵਿਕਾਰ ਨੇ, ਇਹ ਮੇਰੀ ਪਰਜਾ ਹੈ, ਮੈਂ ਇਹਨਾਂ 'ਤੇ ਰਾਜ ਕਰਨਾ ਹੈ। ਪਰ ਹੁੰਦਾ ਇਵੇਂ ਹੈ ਕਿ ਜਿਸ ਨੇ ਇਹਨਾਂ ਸਾਰਿਆਂ ਦੇ ਉੱਪਰ ਆਪਣੀ ਹਕੂਮਤ ਚਲਾਉਣੀ ਸੀ, ਆਪਣੇ ਵੱਸ ਵਿੱਚ ਕਰਨਾ ਸੀ, ਇਹ ਉਹਨਾਂ ਔਗਣਾਂ ਦੇ, ਉਹਨਾਂ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕੇ ਉਹਨਾਂ ਦੀ ਜਿਹੜੀ ਗੁਲਾਮੀ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਹਾਰਨ ਕਰਦਾ। ਰਹਾਉ ਵਾਲੇ ਪਾਵਨ ਬੰਦ ਵਿੱਚ ਸਤਿਗੁਰੂ ਜੀ ਨੇ ਮਨ ਨੂੰ ਬੜੇ ਪਿਆਰ ਸਹਿਤ ਮੀਤ ਕਹਿ ਕੇ, ਮਿੱਤਰ ਕਹਿ ਕੇ ਸੰਬੋਧਨ ਕੀਤਾ, ਤੁਮ ਘਰ ਆਵੋ ਮੇਰੇ ਮੀਤ। ਹੇ ਮੇਰੇ ਮਿੱਤਰ, ਹੇ ਮੇਰੇ ਮਨ, ਤੂੰ ਕਿੱਥੇ ਚਲਿਆ ਗਿਆ? ਤੂੰ ਆਪਣੇ ਹਿਰਦੇ ਘਰ ਵੱਲ ਫਿਰ ਪਰਤ, ਆਪਣੇ ਇਸ ਸਰੀਰ ਰੂਪੀ ਹਿਰਦੇ ਘਰ ਵਿੱਚ ਟਿਕਿਆ ਰਹੋ, ਕਿਉਂਕਿ ਜਦੋਂ ਮਾਲਕ ਕਿਰਪਾ ਕਰਦਾ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ ਰਹਾਓ। ਜਿਹੜੇ ਤੇਰੇ ਦੁਖੀ ਸਨ, ਵਿਰੋਧੀ ਸਨ, ਵਿਸ਼ੇ ਵਿਕਾਰ ਸਨ, ਉਹ ਮਾਲਕ ਨੇ ਆਪ ਦੂਰ ਕਰ ਦਿੱਤੇ ਨੇ, ਤੇ ਉਹਨਾਂ ਦੁਸ਼ਟਾਂ ਤੋਂ, ਉਹਨਾਂ ਵਿਸ਼ੇ ਵਿਕਾਰਾਂ ਤੋਂ ਔਗਣਾ ਕਰਕੇ ਜਿਹੜੀ ਅਪਦਾ, ਜਿਹੜੀ ਵਿਪਤਾ ਤੇਰੀ ਜ਼ਿੰਦਗੀ ਵਿੱਚ ਆਉਣੀ ਸੀ ਉਹ ਹੁਣ ਬਤੀਤ ਹੋ ਗਈ, ਭਾਵ ਉਹ ਹੁਣ ਖਤਮ ਹੋ ਗਈ, ਉਹਦਾ ਸਮਾਂ ਹੁਣ ਪੁੱਗ ਗਿਆ, ਮੁੱਕ ਗਿਆ, ਉਹ ਹੁਣ ਤੇਰੀ ਜ਼ਿੰਦਗੀ ਵਿੱਚ ਤੈਨੂੰ ਆ ਕੇ ਉਹ ਵਿਪਤਾ ਗਰਸੇਗੀ ਨਹੀਂ। ਹੁਣ ਇੱਕ ਤਾਂ ਸੰਸਾਰੀ ਦੁੱਖ ਸੁੱਖ ਹੈ, ਉਹਦੇ ਬਾਰੇ ਸਤਿਗੁਰਾਂ ਸਪਸ਼ਟ ਕੀਤਾ, ਵੀ ਜਿਵੇਂ ਸਾਨੂੰ ਸੁੱਖ ਮਿਲਦੇ ਨੇ, ਸਹੂਲਤਾਂ ਮਿਲਦੀਆਂ ਨੇ, ਇਵੇਂ ਕਈ ਵਾਰ ਬਿਪਤਾ ਵੀ ਆਉਂਦੀ ਹੈ, ਦੁੱਖ ਵੀ ਆਉਂਦਾ। ਸੁੱਖ ਦੇ ਵਿੱਚ ਤੂੰ ਇੰਨਾ ਖਚਤ ਨਾ ਹੋ, ਇੰਨਾ ਫੁੱਲ ਨਾ ਕਿ ਤੂੰ ਸਮਾਏ ਨਾ। ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਅਤੇ ਦੁੱਖਾਂ ਦੇ ਵਿੱਚ ਇੰਨਾ ਰੋ ਨਾ, ਵਿਪਤਾ ਦੇ ਵਿੱਚ ਇੰਨਾ ਘਬਰਾ ਨਾ ਕਿ ਤੂੰ ਕੰਧ ਨਾਲ ਸਿਰ ਮਾਰ ਮਾਰ ਕੇ, ਟੱਕਰਾਂ ਮਾਰ ਮਾਰ ਕੇ ਆਪਣੇ ਆਪ ਨੂੰ ਹੋਰ ਦੁਖੀ ਕਰੇ। ਉਸ ਵਿਪਤਾ ਬਾਰੇ ਇਹ ਕਿਹਾ ਕਿ ਸੰਪੈ ਦੇਖ ਨਾ ਹਰਖੀਐ, ਵਿਪਤ ਦੇਖ ਨਾ ਰੋਏ, ਜਿਉਂ ਸੰਪੈ ਤਿਉਂ ਵਿਪਤ ਹੈ, ਬਿਧ ਨੇ ਰਚਿਆ ਸੋ ਹੋਏ। ਉਹ ਜਿਵੇਂ ਤੈਨੂੰ ਜ਼ਿੰਦਗੀ ਵਿੱਚ ਸੰਪੈ, ਕੋਈ ਸੰਪਤੀ ਮਿਲਦੀ ਹੈ, ਕੋਈ ਸੁੱਖ ਮਿਲਦਾ, ਕੋਈ ਰਾਸ ਪੂੰਜੀ ਮਿਲਦੀ ਹੈ, ਇਵੇਂ ਹੀ ਉਹਦੇ ਹੁਕਮ ਵਿੱਚ ਵਿਪਤਾ ਆਉਂਦੀ ਹੈ। ਸਾਹਿਬ ਕਹਿੰਦੇ ਜੇ ਬਚਣਾ ਹੈ ਤੇ ਵਿਕਾਰਾਂ ਵਾਲੀ, ਔਗਣਾਂ ਵਾਲੀ ਵਿਪਤਾ ਤੋਂ ਬਚਣ ਲਈ ਅਰਦਾਸਾਂ ਕਰ, ਤੇ ਇਸ ਨੁਕਤੇ ਨੂੰ ਸਮਝ ਕਿ ਉਹ ਵਿਪਤਾ ਵਿਪਤਾ ਨਹੀਂ ਜਿਹੜੀ ਸਰੀਰਕ ਤੌਰ ਤੇ ਆ ਰਹੀ ਹੈ, ਅਸਲ ਵਿੱਚ ਉਹ ਵਿਪਤਾ ਜਦੋਂ ਤੂੰ ਮਾਲਕ ਨਾਲੋਂ ਵਿਛੜ ਕੇ ਦੁਖੀ ਹੁੰਦਾ। ਤਾਹਾਂ ਵਿਪਤ ਜੈ ਹਰ ਸਿਮਰਨ ਨਾਹੀਂ, ਜਿੱਥੇ ਮਾਲਕ ਦੀ ਯਾਦ ਨਹੀਂ ਹੈ ਉੱਥੇ ਆਤਮਕ ਵਿਪਤਾ ਹੈ, ਤੇ ਉਹ ਵਿਪਤਾ ਜਿਹੜੀ ਹੈ ਸਾਹਿਬ ਕਹਿ ਰਹੇ ਨੇ ਤੇਰੇ ਮਾਲਕ ਨੇ ਵੇਖ ਹੁਣ ਦੂਰ ਕਰ ਦਿੱਤੀ ਹੈ। ਔਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਪਣੇ ਜੀਵਨ ਵੱਲ ਜਦੋਂ ਝਾਤ ਮਾਰੀਏ ਤੇ ਸਮਰੱਥ ਪ੍ਰਤੱਖ ਹੁੰਦਿਆਂ ਵੀ ਇਹੀ ਅਰਦਾਸ ਕੀਤੀ ਹੈ ਕਿ ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ, ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ। ਮਨੁੱਖ ਦਾ ਵਸ ਕੋਈ ਨਹੀਂ ਚੱਲਦਾ ਕਿਉਂਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਜੇ ਬਰਾਬਰਤਾ ਦੀ ਗੱਲ ਹੋਵੇ ਤੇ ਸ਼ਾਇਦ ਮਨੁੱਖ ਯੁੱਧ ਲੜ ਕੇ ਉਹਦੇ ਤੇ ਆਪਣੀ ਜਿੱਤ ਪ੍ਰਾਪਤ ਕਰ ਸਕਦਾ, ਪਰ ਸਾਹਿਬ ਕਹਿਣ ਲੱਗੇ ਬੜਾ ਅਸਾਵਾਂ ਯੁੱਧ ਹੈ ਕਿਉਂਕਿ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਕਿਉਂਕਿ ਇਸ ਸਰੀਰ ਦੇ ਅੰਦਰ ਜਦੋਂ ਅਸੀਂ ਝਾਤ ਮਾਰਦੇ ਹਾਂ, ਜਿੱਥੇ ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਪੰਜ ਕੋਸ਼ ਨੇ, ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਉੱਥੇ ਪੰਜ ਵਿਕਾਰ ਵੀ ਨੇ ਜਿਹੜੇ ਅਸਲ ਵਿੱਚ ਪੰਜ ਜਜ਼ਬੇ ਸਨ। ਤੇ ਜਜ਼ਬਿਆਂ ਦਾ ਭਾਵ ਸੀ ਕਿ ਕਾਮ ਨਾਲ ਸੰਸਾਰ ਦੀ ਉਤਪਤੀ ਹੋਣੀ ਸੀ, ਕ੍ਰੋਧ ਨਾਲ ਸਵੈ ਮਾਨਤਾ ਜਿਹਨੂੰ ਸੈਲਫ ਕੌਨਫੀਡੈਂਸ ਕਹਿੰਦੇ ਹਾਂ ਉਹ ਜ਼ਿੰਦਗੀ ਵਿੱਚ ਬਣਿਆ ਰਹਿਣਾ ਸੀ। ਲੋਭ ਜਿਹੜਾ ਇਸ ਕਰਕੇ ਆ ਕਿ ਮਨੁੱਖ ਦੇ ਅੰਦਰ ਕੁਝ ਨਾ ਕੁਝ ਆਪਣੇ ਗੁਜਰਾਨ ਵਾਸਤੇ ਸੰਚਨ ਦੀ ਜਿਹੜੀ ਬਿਰਤੀ ਹੈ ਉਹ ਕਾਇਮ ਰਵੇ। ਮੋਹ ਇਸ ਕਰਕੇ ਕਿ ਅਸੀਂ ਇੱਕ ਦੂਸਰੇ ਦੀ ਮਦਦ ਲਈ, ਇੱਕ ਦੂਸਰੇ ਦੇ ਕੰਮ ਆ ਸਕੀਏ, ਆਪਣੇ ਫਰਜ਼ਾਂ ਦੀ ਪੂਰਤੀ ਕਰੀਏ। ਇਸੇ ਲਈ ਮੇਰੇ ਗਰੀਬ ਨਵਾਜ਼ ਨੇ ਜਦੋਂ ਮੋਹ ਦੀ ਗੱਲ ਕੀਤੀ ਤੇ ਸਪਸ਼ਟ ਕੀਤਾ ਕਿ ਕੁਰਬਾਨ ਕੀਤਾ ਤਿਸੈ ਵਿੱਟੋਂ ਜਿੰਨ ਮੋਹ ਮੀਠਾ ਲਾਇਆ, ਉਹ ਪ੍ਰਭੂ ਜਿਨੇ ਸਾਨੂੰ ਮੋਹ ਦੀ ਚੇਤਕ ਲਾ ਦਿੱਤੀ। ਹਰ ਬੰਦਾ ਕਿਰਤ ਵੇ ਜੁੜਿਆ ਆਪਣੇ ਫਰਜ਼ਾਂ ਦੀ ਪੂਰਤੀ ਕਰਦਾ। ਜੇ ਅੱਜ ਪਰਮਾਤਮਾ ਸਾਡੀ ਜ਼ਿੰਦਗੀ ਵਿੱਚੋਂ ਮੋਹ ਖਤਮ ਕਰਦੇ, ਦੁਨੀਆ ਇੱਕੋ ਦਿਨ ਇੱਕ ਜਗ੍ਹਾ ਤੇ ਖੜੋ ਜਾਵੇਗੀ, ਕੋਈ ਕਿਸੇ ਦੇ ਲਈ ਅੱਗੇ ਨਹੀਂ ਆਵੇਗਾ, ਕਿਉਂਕਿ ਇਹ ਮੋਹ ਹੀ ਹੈ ਜਿਹਦੇ ਕਰਕੇ ਕੋਈ ਖੇਤਾਂ ਵਿੱਚ ਹਲ ਚਲਾ ਰਿਹਾ, ਕੋਈ ਦੁਕਾਨ ਖੋਲ੍ਹ ਰਿਹਾ, ਕੋਈ ਅੰਮ੍ਰਿਤਸਰ ਤੋਂ ਦਿੱਲੀ ਬੱਸ ਲੈ ਕੇ ਜਾ ਰਿਹਾ, ਕੋਈ ਉਡਾਨ ਭਰ ਕੇ ਦਿੱਲੀ ਤੋਂ ਬੰਬਈ ਜਾ ਰਿਹਾ, ਕੋਈ ਬੰਬਈ ਤੋਂ ਕੈਨੇਡਾ ਅਮਰੀਕਾ ਵੱਲ। ਇਹ ਸਾਰਾ ਕੁਝ ਮੋਹ ਕਰਕੇ ਹੈ, ਅਤੇ ਜ਼ਿੰਦਗੀ ਵਿੱਚ ਹੰਕਾਰ ਇਸ ਕਰਕੇ ਸੀ ਕਿ ਮਨੁੱਖ ਕਦੇ ਹੀਣ ਭਾਵਨਾ ਵਿੱਚ ਨਾ ਆ ਸਕੇ। ਪਰ ਜਿਹੜੇ ਪੰਜ ਜਜ਼ਬੇ ਸਨ ਬੜੇ ਪਵਿੱਤਰ ਸਨ, ਮਨੁੱਖ ਨੇ ਜਦੋਂ ਇਹਦੀ ਗਲਤ ਵਰਤੋਂ ਕੀਤੀ ਇਹ ਵਿਕਾਰ ਬਣ ਗਏ। ਜਿਵੇਂ ਇਸਲਾਮ ਅੰਦਰ ਇਹ ਮੰਨਿਆ ਜਾਂਦਾ ਕਿ ਖੁਦਾ ਕਦੇ ਵੀ ਕਿਸੇ ਲਈ ਜਹਿਮਤ ਪੈਦਾ ਨਹੀਂ ਕਰਦਾ, ਖੁਦਾ ਜੋ ਵੀ ਦਿੰਦਾ ਉਹ ਸਾਡੀ ਜ਼ਿੰਦਗੀ ਲਈ ਨਿਆਮਤ ਹੈ। ਪਰ ਜਦੋਂ ਉਹਦੀ ਦਿੱਤੀ ਨਿਆਮਤ ਨੂੰ ਅਸੀਂ ਗਲਤ ਵਰਤੋਂ ਕਰਦੇ ਹਾਂ ਤੇ ਹਰ ਨਿਆਮਤ ਜਹਿਮਤ ਬਣ ਜਾਂਦੀ ਹੈ। ਹੁਣ ਗੁੜ ਦੀ ਸਹੀ ਵਰਤੋਂ ਨਿਆਮਤ ਹੈ, ਪਰ ਜਿਨ੍ਹਾਂ ਨੇ ਗੁੜ ਦੀ ਗਲਤ ਵਰਤੋਂ ਕਰਕੇ ਸ਼ਰਾਬ ਦਾ ਨਸ਼ਾ ਤਿਆਰ ਕੀਤਾ ਉਹ ਸਾਰੇ ਪਰਿਵਾਰ ਲਈ ਜ਼ਹਿਮਤ ਬਣ ਗਈ। ਅੰਗੂਰ ਇੱਕ ਨਿਆਮਤ ਸੀ, ਇੱਕ ਫਲ ਸੀ, ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਰਸ ਕੱਢ ਕੇ ਆਪਣੀ ਜ਼ਿੰਦਗੀ ਵਿੱਚ ਉਹਨੂੰ ਧਾਰਨ ਕਰਨਾ ਸੀ, ਪਰ ਜਦੋਂ ਉਹਦੀ ਗਲਤ ਵਰਤੋਂ ਕੀਤੀ ਉਹ ਇਹਦੀ ਜ਼ਿੰਦਗੀ ਲਈ ਜ਼ਹਿਮਤ ਬਣ ਗਈ। ਪਰਮਾਤਮਾ ਨੇ ਤੇ ਜ਼ਹਿਰ ਵੀ ਨਿਆਮਤ ਪੈਦਾ ਕੀਤੀ ਹੈ ਕਿ ਜੇ ਕਿਸੇ ਨੂੰ ਜ਼ਹਿਰੀਲਾ ਸੱਪ ਡੰਗ ਮਾਰ ਜਾਵੇ ਉਹਨੂੰ ਜ਼ਹਿਰ ਦਾ ਇੰਜੈਕਸ਼ਨ ਦੇ ਦਿਓ ਤੇ ਉਹਦਾ ਬਚਾਅ ਹੋ ਸਕਦਾ, ਉੱਥੇ ਜ਼ਹਿਰ ਅੰਮ੍ਰਿਤ ਬਣ ਕੇ ਉਹਨੂੰ ਜ਼ਿੰਦਗੀ ਦਿੰਦੀ ਹੈ। ਪਰ ਮਨੁੱਖ ਨੇ ਗਲਤ ਵਰਤੋਂ ਕੀਤੀ ਤੇ ਹਰ ਨਿਆਮਤ ਨੂੰ ਜ਼ਹਿਮਤ ਬਣਾ ਕੇ ਰੱਖ ਦਿੱਤਾ। ਉਰਦੂ ਅਤੇ ਅਰਬੀ ਫਾਰਸੀ ਦੇ ਵਿਦਵਾਨ ਇਸ ਗੱਲ ਲਈ ਸਹਿਮਤ ਨੇ ਕਿ ਉਹ ਖੁਦਾ, ਉਹ ਅੱਲਾ ਤਾਲਾ, ਉਹ ਪਰਵਦਗਾਰ ਕਦੇ ਕਿਸੇ ਲਈ ਕੋਈ ਜ਼ਹਿਮਤ ਪੈਦਾ ਨਹੀਂ ਕਰਦਾ, ਕਿਉਂਕਿ ਮਨੁੱਖ ਦੀ ਵਰਤੋਂ 'ਤੇ ਨਿਰਭਰ ਹੈ। ਜੋ ਜ਼ਹਿਰੇ ਹਲਾਹਲ ਹੈ ਵੋਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ ਹੈ ਪੀਣੇ ਕੇ, ਤੈਨੂੰ ਤਰੀਕਾ ਹੀ ਨਹੀਂ ਆਇਆ। ਪਰਮੇਸ਼ਰ ਨੇ ਤਾਂ ਨਿਆਮਤਾਂ ਦਿੱਤੀਆਂ ਸਨ ਪਰ ਤੂੰ ਹਰ ਨਿਆਮਤ ਨੂੰ ਜ਼ਹਿਮਤ ਵਿੱਚ ਬਦਲ ਕੇ ਰੱਖ ਦਿੱਤਾ ਹੈ। ਤੇਰੇ ਆਪਣੇ ਕਾਰਨ ਇਹ ਵਿਪਤਾ ਬਣ ਕੇ ਤੇਰੀ ਜ਼ਿੰਦਗੀ ਵਿੱਚ ਦੁੱਖ ਆਏ ਨੇ, ਤੇ ਜੇ ਤੂੰ ਆਤਮਕ ਵਿਪਤਾ ਤੋਂ ਬਚਣਾ ਚਾਹੁੰਦਾ ਤੇ ਕਹਿੰਦੇ ਫਿਰ ਉਸ ਪਰਮੇਸ਼ਰ ਜੋ ਮਹਾਂਬਲੀ ਹੈ, ਜਿਹੜਾ ਤੈਨੂੰ ਸੰਸਾਰ ਵਿੱਚ ਭੇਜਦਾ, ਜਿਹਨੇ ਇੱਕ ਦਿਨ ਸੱਦਾ ਭੇਜਣਾ, ਕਿਉਂਕਿ ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ। ਜਿੱਥੇ ਸੋਹਲਾ ਸਾਹਿਬ ਦੀ ਬਾਣੀ ਵਿੱਚ ਸਾਨੂੰ ਉਹ ਸੱਦੇ ਦਾ ਰੋਜ਼ ਚੇਤਾ ਕਰਾਉਂਦੇ ਨੇ ਸਤਿਗੁਰੂ, ਉੱਥੇ ਗੁਰਬਾਣੀ ਵਿੱਚ ਜਿਹੜੇ ਵੱਖਰੇ ਵੱਖਰੇ ਸਿਰਲੇਖ ਨੇ, ਜਿਵੇਂ ਜਪ ਹੈ, ਆਨੰਦ ਹੈ, ਸੁਖਮਨੀ ਹੈ, ਸਤਿਕਾਰ ਵਜੋਂ ਆਪਾਂ ਜਪਜੀ ਸਾਹਿਬ, ਆਨੰਦ ਸਾਹਿਬ, ਸੁਖਮਨੀ ਸਾਹਿਬ ਆਖਦੇ ਹਾਂ, ਇਸੇ ਤਰ੍ਹਾਂ ਇੱਕ ਸਿਰਲੇਖ ਸੱਦ ਵੀ ਹੈ। ਅਤੇ ਸੱਦ ਦਾ ਮਤਲਬ ਇਹ ਹੈ ਕਿ ਇੱਕ ਦਿਨ ਸੱਦਾ ਆਉਣਾ ਹੈ, ਪਰ ਉਸ ਤੋਂ ਪਹਿਲਾਂ ਆਹ ਜਿਹੜਾ ਸੱਦਾ ਹੈ ਨਾ ਕਿ ਤੁਮ ਘਰ ਆਵੋ ਮੇਰੇ ਮੀਤ, ਹਿਰਦੇ ਘਰ ਵਿੱਚ ਆ, ਆਪਣੇ ਨਿੱਜ ਘਰ ਵਿੱਚ ਟਿਕ, ਕਿਉਂਕਿ ਜੇ ਨਿੱਜ ਘਰ ਵਿੱਚ ਨਾ ਟਿਕਿਆ, ਮਨ ਪਰਦੇਸੀ ਜੇ ਥੀਆ ਸਭ ਦੇਸ਼ ਪਰਾਇਆ, ਜੇ ਮਨ ਹੀ ਸਰੀਰ ਦੇ ਅੰਦਰ, ਮਨ ਹੀ ਹਿਰਦੇ ਘਰ ਵਿੱਚ ਨਹੀਂ ਟਿਕਿਆ, ਤੇ ਉਹਦੇ ਲਈ ਸਾਰਾ ਦੇਸ਼ ਮਾਨੋ ਬਗਾਨਾ ਹੈ, ਪਰਾਇਆ ਹੈ। ਇਸ ਲਈ ਗੁਰੂ ਰਾਮਦਾਸ ਜੀ ਵੀ ਆਵਾਜ਼ ਮਾਰਦੇ ਨੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਕਾਹਦੇ ਲਈ ਪਰਦੇਸੀ ਬਣਿਆ, ਕਾਹਦੇ ਲਈ ਬਾਹਰ ਭਟਕ ਰਿਹਾ? ਹੇ ਮੇਰੇ ਮੀਤ, ਹੇ ਮੇਰੇ ਮਿੱਤਰ, ਤੂੰ ਜਲਦੀ ਘਰ ਆ, ਆਪਣੇ ਨਿੱਜ ਘਰ ਦੇ ਵਿੱਚ ਟਿਕ, ਠਿਰ ਕਰ ਬੈਸੋ ਹਰ ਜਨ ਪਿਆਰੇ। ਤੂੰ ਆਪਣੇ ਨਿੱਜੀ ਘਰ ਵਿੱਚ ਜਦੋਂ ਟਿਕੇਗਾ ਨਾ, ਤੇ ਸੱਚਮੁੱਚ ਜਿਹੜੇ ਉਲਾਮੇ, ਜਿਹੜੀਆਂ ਗਾਲਾਂ ਤੈਨੂੰ ਮਿਲਦੀਆਂ ਸਨ, ਕਦੇ ਤੈਨੂੰ ਕਿਹਾ ਕਿ ਸੁਣ ਮਨ ਅੰਧੇ ਕੁੱਤੇ ਕੁੜਿਆਰ, ਕਦੇ ਤੈਨੂੰ ਇਹ ਕਿਹਾ ਗਿਆ ਕਿ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਖਾਰਕਾ ਪੈਖਰ ਤਉ ਛੂਟੈ ਜੋ ਉੱਪਰ ਲਾਦਾ, ਕਦੇ ਤੈਨੂੰ ਝਿੜਕਾਂ ਮਾਰੀਆਂ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਤੇ ਜਦੋਂ ਤੂੰ ਨਿੱਜ ਘਰ ਵਿੱਚ ਆ ਕੇ ਟਿਕੇਗਾ, ਹੇ ਮੇਰੇ ਮਿੱਤਰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਦੋਂ ਨਿੱਜ ਘਰ ਵਿੱਚ ਆ ਕੇ ਟਿਕੇਗਾ ਤੇ ਫਿਰ ਤੈਨੂੰ ਕਵਾਂਗੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਫਿਰ ਬੜੇ ਪਿਆਰ ਨਾਲ ਉਹਨੂੰ ਆਵਾਜ਼ ਮਾਰ ਕੇ ਕਿਹਾ ਗਿਆ, ਹੇ ਮੇਰੇ ਪਿਆਰੇ ਮਨ, ਤੂੰ ਆਪਣੇ ਨਿੱਜ ਘਰ ਵਿੱਚ ਟਿਕ। ਸਾਹਿਬ ਕਹਿੰਦੇ ਮੌਤ ਦੇ ਸੱਦੇ ਤੋਂ ਘਬਰਾ ਨਾ, ਉਸ ਸੱਦੇ ਨੂੰ ਉਡੀਕ, ਜਿਹੜਾ ਸੱਦਾ ਤੈਨੂੰ ਜਿਉਂਦਿਆਂ ਜੀ ਗੁਰੂ ਦੇ ਰਾਹੀਂ, ਆਹ ਗੁਰਬਾਣੀ ਦਾ ਉਪਦੇਸ਼ ਸੱਦਾ ਹੀ ਆ। ਵੱਖਰੇ ਵੱਖਰੇ ਤਰੀਕਿਆਂ ਨਾਲ ਸਾਨੂੰ ਦੱਸਿਆ ਗਿਆ ਕਿ ਪਰਮਾਤਮਾ ਨੇ ਆਪਣੇ ਵੱਲ ਜੁੜਨ ਲਈ ਤੈਨੂੰ ਸੱਦਾ ਭੇਜਿਆ। ਜਦੋਂ ਦੁਨਿਆਵੀ ਤੌਰ 'ਤੇ ਆਪਾਂ ਵੇਖਦੇ ਹਾਂ ਕਿ ਜੇ ਘਰ ਦੇ ਨੇੜੇ ਗਵਾਂਢ ਵਿੱਚ ਕੋਈ ਖੁਸ਼ੀ ਦਾ ਜਾਂ ਕੋਈ ਵਿਆਹ ਵਰਗਾ ਕਾਰਜ ਹੋਵੇ ਤੇ ਗਵਾਂਢੀ ਉਹਨਾਂ ਦੇ ਘਰ ਨਾ ਜਾਵੇ, ਤੇ ਆਪਾਂ ਨੂੰ ਪੁੱਛੀਏ ਵੀ ਲਾਗੇ ਇਹਨਾਂ ਖੁਸ਼ੀਆਂ ਦਾ ਕਾਰਜ ਤੇ ਤੂੰ ਗਿਆ ਨਹੀਂ, ਤੇ ਅੱਗੋਂ ਕਹਿੰਦਾ ਵੀ ਮੈਨੂੰ ਸੱਦਾ ਹੀ ਨਹੀਂ ਮਿਲਿਆ, ਮੈਨੂੰ ਸੱਦਾ ਹੀ ਨਹੀਂ ਆਇਆ। ਸੱਚੀ ਮੁੱਚੀ ਸਤਿਗੁਰੂ ਕਹਿੰਦੇ ਨੇ ਜਿਹੜੇ ਅੰਮ੍ਰਿਤ ਵੇਲੇ ਨਹੀਂ ਜਾਗੇ, ਜਿਹੜੇ ਗੁਰੂ ਕੀ ਸੰਗਤ ਵਿੱਚ ਨਹੀਂ ਆਏ, ਜਿਹੜੇ ਗੁਰੂ ਕੀ ਬਾਣੀ ਨਾਲ ਨਹੀਂ ਜੁੜੇ, ਉਹ ਏਡੇ ਅਭਾਗੇ ਨੇ ਕਿ ਉਹਨਾਂ ਨੂੰ ਸੱਦਾ ਹੀ ਨਹੀਂ ਮਿਲਿਆ। ਜਿਵੇਂ ਸਕਾ ਗਵਾਂਢੀ ਗਵਾਂਢੀ ਨੂੰ ਸੱਦਾ ਨਾ ਦੇਵੇ,
ਤੇ ਕਈ ਵਾਰ ਚਰਚਾ ਹੁੰਦੀ ਆ ਵੀ ਵੇਖੋ ਗਵਾਂਢ ਕਿਹੋ ਜਿਹਾ ਵੀ ਉਸ ਪਰਿਵਾਰ ਨੇ ਇਹਨੂੰ ਸੱਦਿਆ ਹੀ ਕੋਈ ਨਹੀਂ। ਤੇ ਜੇ ਅਸੀਂ ਮਨੁੱਖਾ ਜੀਵਨ ਦੇ ਵਿੱਚ ਹੋਰ ਹੋਰ ਪਾਸੇ ਭਟਕ ਰਹੇ ਹਾਂ, ਪਰਮਾਤਮਾ ਵੱਲ ਨਹੀਂ ਤੁਰੇ, ਤੇ ਸਾਡੇ ਨਾਲੋਂ ਅਭਾਗਾ ਹੋਰ ਮਨੁੱਖ ਕੌਣ ਹੋ ਸਕਦਾ ਵੀ ਅਜੇ ਤੱਕ ਸਾਨੂੰ ਪਰਮਾਤਮਾ ਦੇ ਸੱਦੇ ਦਾ ਪਤਾ ਹੀ ਨਹੀਂ ਲੱਗਾ। ਤੇ ਸਾਹਿਬ ਕਹਿੰਦੇ ਜਦੋਂ ਪਰਮਾਤਮਾ ਦਾ ਸੱਦਾ ਸੁਣ ਕੇ ਕੋਈ ਪਰਮਾਤਮਾ ਨਾਲ ਜੁੜਦਾ ਹੈ ਨਾ, ਉਹਦੀ ਜ਼ਿੰਦਗੀ ਵਿੱਚ ਨਿਚਲ ਰਾਜ, ਉਹਦੀ ਜ਼ਿੰਦਗੀ ਵਿੱਚ ਲੱਖਾਂ ਪਾਤਸ਼ਾਹੀਆਂ ਵਾਲੀਆਂ ਖੁਸ਼ੀਆਂ, ਐਸ਼ਵਰਜ ਵਰਗਾ ਸੁਖਦਾਈ ਮਾਹੌਲ ਬਣਿਆ ਰਹਿੰਦਾ, ਤੇ ਦੂਸਰੇ ਪਾਸੇ ਰਾਜ ਭਾਗ ਸਾਰੀ ਐਸ਼ਵਰਜ ਵੀ ਹੋਵੇ ਪਰ ਬੰਦਾ ਪਰਮਾਤਮਾ ਨਾਲ ਨਾ ਜੁੜੇ, ਉਹ ਸੁੱਖ ਵੀ ਇਹਦੀ ਜ਼ਿੰਦਗੀ ਲਈ ਦੁਖਦਾਈ ਬਣ ਜਾਂਦੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਤੇ ਜਦੋਂ ਕੋਈ ਪਰਮਾਤਮਾ ਦਾ ਸੱਦਾ ਸੁਣ ਕੇ ਪਰਮਾਤਮਾ ਨਾਲ ਜੁੜਦਾ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਘਾਲੇ, ਜਿਨ੍ਹਾਂ ਨੂੰ ਪਿਛਲੀ ਰਾਤ, ਜਿਨ੍ਹਾਂ ਨੂੰ ਰਾਤ ਦੇ ਚੌਥੇ ਪੈਰ ਸੱਦਾ ਮਿਲਿਆ ਤੇ ਜਦੋਂ ਉਹ ਸੱਦੇ ਨੂੰ ਆਵਾਜ਼ ਨੂੰ ਸੁਣ ਕੇ ਉੱਠੇ ਨੇ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਘਾਲੇ, ਖੇਮੇ ਛਤਰ ਸਰਾਏ 'ਚ ਦਿਸਣ ਰੱਥ ਪੀੜੇ। ਕਹਿੰਦੇ ਜਿਵੇਂ ਖੇਮੇ ਕਹਿੰਦੇ ਨੇ ਖੈਮਾ ਭਾਵ ਤੰਬੂ, ਇਸੇ ਤਰ੍ਹਾਂ ਸਰਾਏ 'ਚ ਕਨਾਤਾਂ ਰੱਥ ਪੀੜੇ ਤਿਆਰ ਰੱਥ। ਜਿਵੇਂ ਕੋਈ ਬੰਦਾ ਕਵੇ ਕਿ ਵੇਖੋ ਮੇਰਾ ਏਡਾ ਵੱਡਾ ਰਾਜ ਭਾਗ, ਏਡੀ ਵੱਡੀ ਐਸ਼ ਵਰਜ ਕਿ ਮੇਰੀਆਂ ਅਸਵਾਰੀਆਂ ਸੋਹਣੇ ਰੱਥ ਨੇ, ਤੰਬੂ ਕਨਾਤਾਂ ਸ਼ਮਿਆਨਿਆਂ ਦੇ ਵਿੱਚ ਜਿਨ੍ਹਾਂ ਦੀ ਕੀਮਤ ਅਰਬਾਂ ਕਰੋੜਾਂ ਖਰਬਾਂ ਰੁਪਈਏ ਨੇ, ਉਹਨਾਂ ਵਿੱਚ ਮੇਰੇ ਦਰਬਾਰ ਸੱਜਦੇ ਨੇ। ਸਾਹਿਬ ਕਹਿਣ ਲੱਗੇ ਜੇ ਪਰਮਾਤਮਾ ਨਾਲ ਜੁੜ ਜਾਈਏ ਤੇ ਇਹਦੇ ਤੋਂ ਵੱਡੇ ਵੀ ਸੁੱਖ ਪ੍ਰਾਪਤ ਹੁੰਦੇ ਨੇ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਘਾਲੇ, ਖੇਮੇ ਛਤਰ ਸਰਾਏ 'ਚ ਦਿਸਣ ਰੱਤ ਫੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ। ਕਹਿੰਦੇ ਉਹਨਾਂ ਨੂੰ ਸੱਦ ਕੇ, ਉਹਨਾਂ ਨੂੰ ਬਿਨਾਂ ਯਤਨਾਂ ਦੇ ਇਹ ਸਾਰਾ ਕੁਝ ਮਿਲ ਜਾਂਦਾ, ਭਾਵ ਉਹਨਾਂ ਦੀ ਅਵਸਥਾ ਇੰਨੀ ਸੁਖਦਾਈ ਹੋ ਜਾਂਦੀ ਹੈ ਕਿ ਉਹਨਾਂ ਨੂੰ ਇਹ ਸਾਰਾ ਕੁਝ ਤੁਸ਼ ਤੇ ਨਾਸ਼ਵੰਦ ਦਿਖਾਈ ਦਿੰਦਾ ਉਸ ਆਤਮਕ ਸੁੱਖ ਦੇ ਸਾਹਮਣੇ ਜਿਹੜਾ ਆਤਮਕ ਸੁੱਖ ਪਰਮਾਤਮਾ ਨਾਲ ਜੁੜ ਕੇ ਮਿਲਦਾ ਹੈ। ਇਸ ਲਈ ਗਰੀਬ ਨਵਾਜ਼ ਸਾਨੂੰ ਸਾਰਿਆਂ ਨੂੰ ਇਹ ਪਿਆਰ ਸਹਿਤ ਪ੍ਰੇਰਨਾ ਕਰਕੇ ਸਮਝਾ ਰਹੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗ ਅੰਦਰ ਗੁਰੂ ਨਾਨਕ ਜੋਤ ਦੇ ਪੰਜਵੇਂ ਸਰੂਪ, ਕਿਉਂਕਿ ਜੋਤ ਇੱਕੋ ਹੀ ਹੈ, ਜੋਤ ਪੰਜਵੀਂ ਨਹੀਂ। ਜਿਵੇਂ ਅੱਜ ਵੀ ਅਸੀਂ ਅਰਦਾਸ ਕਰਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ, ਪਾਤਸ਼ਾਹੀਆਂ ਦਸ, ਟਿਕਾਣੇ ਦਸ, ਮਹਿਲ ਦਸ, ਪਰ ਜੋਤਾਂ ਦਸ ਨਹੀਂ, ਜੋਤ ਇੱਕੋ ਹੀ ਹੈ। ਉਹੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਹੈ, ਦਸਾਂ ਪਾਤਸ਼ਾਹੀਆਂ ਦੀ ਜੋਤ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਵੈਣ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਪਿੱਖੋ ਨਾਇਣ। ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ, ਧਨਾਸਰੀ ਮਹੱਲਾ ਪੰਜਵਾਂ ਦਾ ਮਤਲਬ ਕਿ ਗੁਰੂ ਨਾਨਕ ਜੋਤ ਦੇ ਜਿਹੜੇ ਪੰਜਵੇਂ ਵਾਰਸ ਨੇ, ਪੰਜਵੇਂ ਨਾਨਕ ਨੇ, ਜੋਤ ਉਹਾ ਜੁਗਤ ਸਾਏ ਦੇ ਵਾਰਸ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਹਨ।
ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਕਰ ਆਏ।
ਭਾਈ ਹੇ ਮੇਰੇ ਮਨ, ਜਾਂ ਇਹ ਕਹਿ ਲਈਏ ਕਿ ਹੇ ਮੇਰੀ ਜਿੰਦੇ ਜਗਿਆਸੂ ਨੂੰ ਉਪਦੇਸ਼ ਹੈ, ਜਿਨ ਤੁਮ ਭੇਜੇ, ਜਿਸ ਪਰਮਾਤਮਾ ਨੇ ਤੈਨੂੰ ਸੰਸਾਰ ਵਿੱਚ ਭੇਜਿਆ। ਜੇ ਹੁਣ ਸ਼ਬਦ ਦੇ ਅੰਤਰੀ ਭਾਵ ਵੱਲ ਆਪਾਂ ਧਿਆਨ ਨਾ ਦਿੱਤਾ ਤੇ ਇੰਜ ਲੱਗੇਗਾ ਵੀ ਸ਼ਾਇਦ ਜਦੋਂ ਕੋਈ ਅਕਾਲ ਚਲਾਣਾ ਕਰਦਾ ਵੀ ਇਹ ਉਹ ਉਪਦੇਸ਼ ਹੈ ਵੀ ਜਿਹਨੇ ਤੈਨੂੰ ਸੰਸਾਰ ਵਿੱਚ ਭੇਜਿਆ ਉਹਨੇ ਆਪਣੇ ਵੱਲ ਬੁਲਾਇਆ ਨਹੀਂ। ਇਹ ਜਿਉਂਦਿਆਂ ਜੀ ਗੱਲ ਹੈ, ਜੇ ਆਪਾਂ ਗੁਰਬਾਣੀ ਨੂੰ ਸਮਝ ਲਈਏ ਨਾ, ਤੇ ਸੱਚਮੁੱਚ ਜਦੋਂ ਅਸੀਂ ਗੁਰੂ ਕੇ ਉਹ ਬਚਨ ਪੜ੍ਹਦੇ ਹਾਂ ਕਿ ਬਾਬਾ ਬੋਲਤੇ ਤੇ ਕਹਾਂ ਗਏ, ਉੱਥੇ ਵੀ ਕਿਸੇ ਵਿਅਕਤੀ ਦੇ ਮਰਨ ਦੀ ਗੱਲ ਨਹੀਂ ਹੈ, ਉੱਥੇ ਇੱਕ ਦੀ ਗੱਲ ਨਹੀਂ, ਬੋਲ ਤੇ ਬਹੁ ਵਚਨ ਹੈ। ਉੱਥੇ ਵਿਕਾਰਾਂ ਦੇ ਮਰਨ ਦੀ ਗੱਲ ਹੈ। ਬਾਬਾ ਬੋਲਤੇ ਤੇ ਕਹਾਂ ਗਏ, ਹੇ ਭਾਈ ਜਿਹੜੇ ਤੇਰੇ ਸਰੀਰ ਦੇ ਅੰਦਰ ਵਿਕਾਰਾਂ ਦਾ ਜਿਹੜਾ ਬੋਲਬਾਲਾ ਸੀ ਉਹ ਵਿਕਾਰ ਕਿੱਧਰ ਮਰ ਗਏ? ਬੋਲਤੇ ਇੱਕ ਦਾ ਨਹੀਂ ਵੀ ਜਿਹੜਾ ਬੰਦਾ ਬੋਲ ਰਿਹਾ ਸੀ ਅੱਜ ਕਿੱਥੇ ਚਲਿਆ ਗਿਆ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤਾ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਜਿਹੜੇ ਵਿਸ਼ੇ ਵਿਕਾਰ ਸੁਰਤ ਵਿੱਚ ਸਦਾ ਵਿਕਾਰਾਂ ਦਾ ਹੀ ਨਾਚ ਕਰਦੇ ਸਨ, ਵਿਕਾਰਾਂ ਦੀਆਂ ਕਥਾ ਕਹਾਣੀਆਂ ਚੱਲਦੀਆਂ ਸਨ, ਉਹ ਵਿਕਾਰ ਕਿੱਥੇ ਮਰ ਗਏ ਹੁਣ? ਇਸ ਕਰਕੇ ਗੁਰੂ ਕੀ ਬਾਣੀ ਦੇ ਵਿੱਚ ਜਿਹੜਾ ਸਿਧਾਂਤ ਹੈ ਉਹਨੂੰ ਸਮਝਣ ਦੀ ਬੜੀ ਜ਼ਰੂਰ। ਗਰੀਬ ਨਵਾਜ਼ ਨੇ ਇੱਥੇ ਮੌਤ ਦੇ ਸੱਦੇ ਦੀ ਗੱਲ ਨਹੀਂ ਕੀਤੀ, ਇੱਥੇ ਉਸ ਤੋਂ ਪਹਿਲਾਂ ਵਾਲੇ ਸੱਦੇ ਦੀ ਗੱਲ ਕੀਤੀ ਹੈ ਕਿ ਜਿੰਨ ਤੁਮ ਭੇਜੇ, ਜਿਹਨੇ ਤੈਨੂੰ ਸੰਸਾਰ ਵਿੱਚ ਭੇਜਿਆ ਤਿੰਨੇ ਬੁਲਾਏ, ਉਹਨੇ ਤੈਨੂੰ ਆਪਣੇ ਵੱਲ ਬੁਲਾਇਆ, ਉਹਨੇ ਤੈਨੂੰ ਆਪਣੇ ਵੱਲ ਜੁੜਨ ਦੀ ਪ੍ਰੇਰਨਾ ਕੀਤੀ ਹੈ, ਉਹਨੇ ਤੈਨੂੰ ਆਪਣੇ ਵੱਲ ਸੱਦਿਆ। ਸੁੱਖ ਸਹਿਜ ਸੇਤੀ ਘਰ ਆਓ, ਹੇ ਮੇਰੇ ਮਨ ਹੇ ਮੇਰੀ ਜਿੰਦੇ, ਤੂੰ ਆਤਮਕ ਡੋਲਤਾ ਵਿੱਚ ਟਿਕ ਕੇ ਆਪਣੇ ਨਿੱਜ ਘਰ ਦੇ ਵਿੱਚ ਸੁੱਖ ਸਹਿਤ ਨਿਵਾਸ ਕਰ, ਕਿਉਂ ਬਾਹਰ ਭਟਕ ਕੇ ਹੇ ਮੇਰੇ ਜੀੜੇ ਤੂੰ ਦੁਖੀ ਹੋ ਰਿਹਾ, ਕਿਉਂ ਥਾਂ ਥਾਂ ਤੇ ਭਟਕ ਕੇ ਖੁਆਰ ਹੋ ਰਿਹਾ।
ਆਨੰਦ ਮੰਗਲ ਗੁਣ ਗਾਓ ਸਹਿਜ ਤੁਲਾ, ਨਿਮ ਚਲ ਰਾਜ ਕਮਾਓ।
ਆਪਣੇ ਹਿਰਦੇ ਘਰ ਵਿੱਚ ਆਉਣ ਦਾ ਭਾਵ ਕੀ ਹੈ? ਕਿ ਤੂੰ ਬਹੁਤ ਸਹਿਜ ਅਵਸਥਾ ਦੇ ਵਿੱਚ ਜਿਹੜੀ ਆਤਮਕ ਅਡੌਲਤਾ ਦੀ ਰੋਂ ਹੈ ਨਾ, ਧੁਨ ਹੈ, ਇਹਦੇ ਵਿੱਚ ਟਿਕ ਕੇ ਭਾਵ ਬੜੇ ਆਨੰਦ ਖੁਸ਼ੀ ਦੇ ਨਾਲ ਤੂੰ ਜਦੋਂ ਪਰਮਾਤਮਾ ਦੇ ਗੁਣ ਗਾਵੇਂਗਾ ਨਾ, ਤੇ ਇਸ ਤਰ੍ਹਾਂ ਫਿਰ ਨੇਚਲ ਰਾਜ ਕਮਾਓ। ਪਹਿਲਾਂ ਤੂੰ ਭਟਕ ਕੇ ਦੁਖੀ ਹੋ ਰਿਹਾ, ਵਿਕਾਰ ਤੇਰੇ ਤੇ ਰਾਜ ਕਰ ਰਹੇ ਨੇ, ਫਿਰ ਤੂੰ ਅਟਲ ਆਤਮਕ ਸੁੱਖਾਂ ਵਾਲਾ ਜਿਹੜਾ ਰਾਜ ਹੈ ਉਹਨੂੰ ਕਮਾਵੇਂਗਾ, ਉਹਨੂੰ ਜ਼ਿੰਦਗੀ ਵਿੱਚ ਪ੍ਰਾਪਤ ਕਰੇਗਾ। ਭਗਤ ਕਬੀਰ ਸਾਹਿਬ ਜੀ ਨੇ ਇਸ ਰਾਜ ਦੀ ਗੱਲ ਕੀਤੀ ਹੈ। ਪਹਿਲਾਂ ਪ੍ਰਸ਼ਨ ਕੀਤਾ, ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪੱਚੀ ਸਮੋਹ ਮਦ ਮਤਸਰ, ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੈ, ਕਹਾਂ ਕਰੋ ਰਗੜਾਇਆ। ਹੇ ਮੇਰੇ ਪ੍ਰਭੂ, ਇਸ ਸਰੀਰ ਦੇ ਵਿੱਚ ਜਿਹੜਾ ਮਨ ਰੂਪੀ ਰਾਜਾ ਹੈ ਨਾ, ਉਹ ਬੜਾ ਆਕੀ ਹੋਇਆ ਪਿਆ, ਜਿਹਦੇ ਕੋਲ ਪੰਜ ਵਿਕਾਰਾਂ ਦੀ, ਪੰਜਾਂ ਪ੍ਰਕਿਰਤੀਆਂ ਦੀ, ਮਾਨੋ ਦੁਸ਼ਟਾਂ ਦੀ ਫੌਜ ਹੈ, ਤੇ ਉਹ ਬੜੀ ਪ੍ਰਬਲ ਮਾਇਆ ਦੀ ਆੜ ਲੈ ਕੇ ਮੇਰੇ ਨਾਲ ਲੜਨ ਵਾਸਤੇ ਆ ਰਿਹਾ। ਵੇਖੋ ਦੁਸ਼ਮਣ ਬਣਿਆ ਪਿਆ, ਕਹਿਣ ਲੱਗੇ ਆਕੀ ਹੋਇਆ ਪਿਆ, ਤੇ ਉਹਨੇ ਏਡਾ ਤਗੜਾ ਪ੍ਰਬੰਧ ਕੀਤਾ ਕਿ ਜਿਸ ਕਿਲੇ ਦੇ ਵਿੱਚ ਉਹ ਰਹਿੰਦਾ ਹੈ ਨਾ, ਕਾਮ ਕੁਆਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂਬੱਡ ਦੁੰਦਰ ਤੈ ਮਨ ਮਵਾਸੀ ਰਾਜਾ। ਤੇ ਕਹਿੰਦੇ ਉਹਨੇ ਸਰੀਰ ਦੇ ਉੱਪਰ ਜਿਵੇਂ ਕੋਈ ਲੋਹੇ ਦਾ ਕੋਟ ਪਹਿਨਦਾ, ਮਾਨੋ ਸੁਰੱਖਿਆ ਵਾਸਤੇ, ਸਿਰ ਦੀ ਸੱਟ ਤੋਂ ਬਚਣ ਵਾਸਤੇ ਲੋਹੇ ਦਾ ਟੋਪ ਪਹਿਨਦਾ, ਇਸ ਮਨ ਨੇ ਕੀ ਪਹਿਨਿਆ ਹੋਇਆ, ਸਵਾਦ ਸਨਾ ਟੋਪ ਮਮਤਾ ਕੋ ਕਬੁੱਧ ਕਮਾਨ ਚੜ੍ਹਾਈ, ਤਿਸ਼ਨਾ ਤੀਰ ਰਹੇ ਘੱਟ ਭੀਤਰ, ਇਉਂ ਗੱਡ ਲੀਓ ਨਾ ਜਾਈ। ਪਰ ਕਹਿੰਦੇ ਜਦੋਂ ਗੁਰੂ ਨੇ ਥਾਪੜਾ ਦੇ ਦਿੱਤਾ, ਮਾਲਕ ਨੇ ਕਿਰਪਾ ਕਰ ਦਿੱਤੀ, ਤੇ ਫਿਰ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਇੱਕੈ ਚੋਟ ਸਜਾਇਆ। ਕਹਿੰਦੇ ਜਦੋਂ ਪ੍ਰਭੂ ਦੇ ਚਰਨਾਂ ਦਾ ਪਲੀਤਾ, ਮਾਲਕ ਦੇ ਚਰਨਾਂ ਵਿੱਚ ਜੁੜੀ ਹੋਈ ਸੁਰਤ ਨੂੰ ਮੈਂ ਹਵਾਈ ਬਣਾ ਕੇ, ਤੇ ਕਹਿੰਦੇ ਜਦੋਂ ਸੱਚਮੁੱਚ ਗਿਆਨ ਦਾ ਗੋਲਾ ਚਲਾਇਆ ਨਾ, ਤੇ ਉਹ ਵਿਕਾਰ ਫਿਰ ਇੱਕ ਸੱਟ ਅੱਗੇ, ਇੱਕ ਹਮਲੇ ਅੱਗੇ, ਇੱਕ ਚੋਟ ਅੱਗੇ ਵੀ ਨਾ ਟਿਕ ਸਕੇ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੈ ਚੋਟ ਸਜਾਇਆ, ਸੱਤ ਸੰਤੋਖ ਦੋਏ ਲੜਨੇ ਲਾਗਾ। ਕਹਿੰਦੇ ਮੈਂ ਸੱਤ ਸੰਤੋਖ ਨੂੰ ਨਾਲ ਲੈ ਕੇ ਜਦੋਂ ਇਹਨਾਂ ਦਾ ਮੁਕਾਬਲਾ ਕੀਤਾ, ਤੋੜੇ ਦੋਏ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਮਨ ਕੋ ਰਾਜਾ, ਭਗਵਤ ਭੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਬਨਾਸੀ। ਆ ਰਾਜ ਜਿਹੜਾ ਸਤਿਗੁਰੂ ਜੀ ਅੱਜ ਮੁੱਖ ਵਾਕ ਵਿੱਚ ਜ਼ਿਕਰ ਕਰ ਰਹੇ ਨੇ ਨਾ, कि जिन तुम भेजे तिन बुलाए सुख सहज सेती घर आओ आनंद मंगल गुण गाओ सहज धुन नेचल राज कमाओ। उवें भगत कबीर साहब जी वेखो खड्डी विच ताणा तण के कपड़ा बुणदे सन। अपने बारे उन्होंने कहा कि जात जुलाहा मत का धीर, पर सची मुची वो अंदर दा जिहड़ा आत्मक राज उन्होंने प्राप्त किया ना, उन्हां नूं दुनिया दे राजे झूठे ते नाशवान दिसदे सन। जो सुख प्रभ गोबिंद की सेवा सो सुख राज न लही है। इस करके दास कमीर चढ़ियो गढ़ उपर राज लियो अबनाशी, आ अबनाशी राज जिहड़ा कदे खत्म नहीं हुंदा। साहिब कहिंदे हे मेरे मन मित्र तू अपने निज घर विच टेक, तैनू परमात्मा ने अपने वल अपने नाल जुड़न वास्ते तैनू सद्दा भेजिया, तैनू बुलाउणा कीता है, तू प्रभु नाल जुड़।
तुम कर आवो हो मेरे मीत,
मेरे मित्र मन तू अपने निज घर विच आ, हिरदे घर विच टिक, बार ना भटक।
तुमरे दुखी हर आप निवारे,
विकार तेरे दुखी सन वो परमात्मा ने दूर कर दिते हन।
अपदा भई बतीत,
इन्हां औगणा विकारां दे कारण जिहड़ी अपदा जिहड़ी विपता आउणी सी वह हुण बतीत हो गई, मुक गई, भाव हुण वह खत्म हो गई है, क्योंकि मालक तेरा मददगार बनिया है। जदों तू उस मालक नूं सहायता लई पुकारिया सी, सतगुरु गुरु अर्जन देव महाराज अपने आप नूं गुसाई दा पहलवानड़ा दसदे ने, क्योंकि ये जगत एक छिंज है, अखाड़ा है। परमात्मा वेख रहा है कि कुछ जीव वकारा ने ढा ले ते कुछ ओ जिन्हां ने वकार जित ले, बस यही अंतर है मनमुख ते गुरमुख विच, हारे ते जिते दे विच। साहिब कहण लगे मैं ते रब दा पहलवान बन के जगत विच आया, की पाया इन्हां वकारां दी के मैनू जित सकण। हों गुसाई दा पहलवानड़ा मैं गुरमिल उच दुमालड़ा, सब होई सिंज इकट्ठिया दई बैठा वेखै आप जियो। वात वजन टमक भेरियां मल लथे लैंदे फेरियां, नेते पंज जवान मैं गुर थापी दित्ती कंड जियो। कहिंदे हुण तां मालक दी इन्नी कृपा हो गई, गुर पूरा मेरी राख लई, वकारां दे सामने मेरी इज्जत मेरे पूरे गुरु ने रख ली है। अमृत नाम रिदे मैं दीनो, जन्म जन्म की मैल गई, निवरे दूत दुष्ट बैराई, गुर पूरे का जपया जाप, कहां करे कोई बेचारा प्रभ मेरे का बड प्रताप। सिमर 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 सुख पाया, चरण कमल रख मन माही, तांकी शरण परयो नानक दास, जानते उपर को नाही। किंदे मैं उदी शरण वेचा जेदे उपर कोई नहीं, जेदे तो वड्डा कोई नहीं। इस करके हुण सारी विपता सारी ओ अपदा बतीत हो गई, दुखी निविरत हो गए जेडे सताउंदे सन। जिन्हां बात को बहुत अंदेसरो ते मिटे सब गया, सहज सैन अर सुखमन नारी, ऊंद कमल बगसया देखो अचरज भया। जे ठाकुर को सुनत अगाध बोध, सो हृदय गुर दया, जो दूत मोय बहुत संतावत ते भयानक भया, करें बेनती राख ठाकुर ते हम तेरी शरणया। जेड़े पहला डराउंदे सन, जिन्हां तो बंदा थर थर कंबदा सी, जेड़े हुकूमत करदे सन, कहिंदे ओह विकार हुण मेरे तो डर रहे ने। जो ये दूत मोए बहुत संतावत, क्योंकि दुष्ट दूत परमेश्वर मारे, जन की पैज रखी करतारे। पंच दूत तुद वस कीते काल कंटक मारिया, तू पंज दूत वस कर दिते ते काल रूपी कंडा भी खत्म कर दिता। इस करके हे भाई उस परमात्मा नाल अपने आप नू जोड़।
रहाओ
रहाओ दा भाव है ठहराओ, विश्राम भाव, इन्हां पावन तुकां विच शब्द दा अंतरी भाव है।
प्रगट कीने प्रभ करने हारे, नासन भाजन थाके,
इन्हां दे हिरदे विच प्रभु ने अपना आप प्रगट कर दिता है। उन्हां दी नस भज भटकना खत्म हो गई है, जिहड़े एक जगह ते अंदरों कदे टेके नहीं सन बैठदे, वो बिल्कुल हुण टका विच आ गए ने। क ਕਹਿਣ ਲੱਗੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ, ਪੈਰ ਚੋਲਨਾ ਗਧਾ ਨਾਚੈ ਭੈਂਸਾ ਭਗਤ ਕਰਾਵੈ। ਜਿਹੜੇ ਪਹਿਲਾਂ ਪਸ਼ੂ ਬਿਰਤੀਆਂ ਵਾਲੇ ਬਣੇ ਸਨ, ਵੇਖੋ ਹੁਣ ਇੱਕ ਜਗ੍ਹਾ ਤੇ ਟਿਕ ਕੇ ਪਰਮਾਤਮਾ ਦੇ ਗੀਤ ਗਾ ਰਹੇ ਨੇ। ਕਿਉਂਕਿ ਸ਼ਬਦ ਵਰਤਿਆ, ਹੇ ਮੇਰੇ ਮੀਤ ਤੂੰ ਘਰ ਆ, ਤੇ ਉਸ ਪਰਮਾਤਮਾ ਦੇ ਗੀਤ ਗਾ, ਜਦੋਂ ਗੀਤ ਗਾਵੇਂਗਾ ਉਹਦੀ ਸਿਫਤ ਸਲਾਹ ਕਰੇਗਾ ਤੇ ਸੱਚਮੁੱਚ ਤੈਨੂੰ ਟਿਕਾ ਮਿਲੇਗਾ, ਆਨੰਦ ਦੀ ਅਵਸਥਾ ਪ੍ਰਾਪਤ ਹੋਵੇਗੀ।
ਘਰ ਮੰਗਲ ਵਾਜ ਹਨਿਤ ਵਾਜੇ, ਆਪਣਾ ਖਸਮ ਨਿਵਾਜੇ।
ਜਿਹੜੇ ਜੀਵ ਆਪਣੇ ਪ੍ਰਭੂ ਵੱਲੋਂ ਨਿਵਾਜੇ ਗਏ ਨੇ, ਆਦਰ ਦੇ ਕੇ ਸਤਿਕਾਰੇ ਗਏ ਨੇ, ਉਹਨਾਂ ਦੇ ਹਿਰਦੇ ਘਰ ਵਿੱਚ ਖੁਸ਼ੀਆਂ ਮੰਗਲਮਈ ਅਵਸਥਾ ਬਣ ਗਈ। ਨਿਤਾ ਪ੍ਰਤੀ ਉਹਨਾਂ ਦੇ ਹਿਰਦੇ ਘਰ ਵਿੱਚ ਵਾਜੇ ਵੱਜਦੇ ਨੇ, ਉਹਨਾਂ ਦੀ ਅਵਸਥਾ ਸੰਗੀਤਮਈ ਰਾਗਮਈ ਬਣ ਗਈ ਹੈ। ਅੱਜ ਵੀ ਤੁਸੀਂ ਵੇਖੋ, ਜਿਹੜਾ ਬੰਦਾ ਚਿੰਤਤ ਹੋਵੇ ਨਾ, ਤੇ ਕਿਹਾ ਜਾਂਦਾ ਵੀ ਇਹਦਾ ਕੋਈ ਮਨੋਰੰਜਨ ਕਰਾਓ, ਇਹਨੂੰ ਕੋਈ ਸੰਗੀਤ ਸੁਣਾਓ ਕਿ ਇਹ ਆਪਣੀ ਉਸ ਦੁਖੀ ਅਵਸਥਾ ਨੂੰ ਭੁੱਲ ਸਕੇ। ਪਰ ਜਦੋਂ ਬੰਦਾ ਕਿਸੇ ਸੰਗੀਤ ਨਾਲ ਜੁੜਦਾ, ਉਸ ਤੋਂ ਬਾਅਦ ਫਿਰ ਉਹ ਦੁਖੀ ਹੋ ਜਾਂਦਾ। ਸਾਹਿਬ ਕਹਿੰਦੇ ਰੱਬ ਨਾਲ ਜੁੜਨਾ ਇਸ ਤਰ੍ਹਾਂ ਦਾ ਪਰਿਵਰਤਨ ਹੈ ਕਿ ਉਹਨਾਂ ਦੇ ਹਿਰਦੇ ਘਰ ਵਿੱਚ ਸਦਾ ਰਾਗਮਈ, ਸਦਾ ਸੰਗੀਤਮਈ ਅਵਸਥਾ ਬਣੀ ਰਹਿੰਦੀ ਹੈ, ਸਦਾ ਵਾਜੇ ਵੱਜਦੇ ਰਹਿੰਦੇ ਨੇ। ਭਾਵ ਉਹਨਾਂ ਨੂੰ ਦੁਨੀਆਂ ਦੇ ਵਾਜੇ ਗਾਜਿਆਂ ਦੀ ਲੋੜ ਨਹੀਂ। ਜਿਨ੍ਹਾਂ ਨੇ ਦੁਨੀਆਂ ਦੇ ਵਾਜੇ ਗਾਜੇ ਜਾਂ ਰੰਗਾਂ ਤਮਾਸ਼ਿਆਂ ਵਿੱਚ ਸੁਰਤ ਜੋੜੀ, ਉਹਨਾਂ ਬਾਰੇ ਕਿਹਾ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੁਹਾਰੀ। ਪਰ ਜਿਹੜੇ ਪਰਮੇਸ਼ਰ ਨਾਲ ਜੁੜ ਗਏ, ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਰਸ ਪ੍ਰਭੂ ਦੀ ਸਿਫਤ ਸਲਾਹ ਦੇ ਵਾਜੇ ਵੱਜ ਗਏ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ। ਜਦੋਂ ਅਸੀਂ ਗੁਰੂ ਕੇ ਸ਼ਬਦ ਨਾਲ ਜੁੜਾਂਗੇ, ਸਾਹਿਬ ਕਹਿੰਦੇ ਇਹੀ ਤੇਰੇ ਲਈ ਪੰਜ ਵਾਜੇ ਹੈ। ਆ ਕਿਸੇ ਦੁਨੀਆਦਾਰਾਂ ਦੇ ਮਿੱਥੇ ਹੋਏ ਪੰਜਾਂ ਵਾਜਿਆਂ ਵੱਲ ਨਾ ਕਿਤੇ ਤੁਰ ਪਵੀਂ, ਭਟਕਣਾ ਪਵੀਂ, ਵੀ ਉਹ ਵਾਜੇ ਸ਼ਾਇਦ ਸੁਣਨੇ ਨੇ। ਜਦੋਂ ਤੂੰ ਇਕਾਗਰ ਚਿੱਤ ਹੋ ਕੇ ਸਭ ਕੁਝ ਹੋਰ ਪੂਜਾ ਭੁੱਲ ਕੇ ਇੱਕ ਪਰਮਾਤਮਾ ਦੀ ਪੂਜਾ ਨਾਲ ਜੁੜੇਗਾ, ਸ਼ਬਦ ਨਾਲ ਜੁੜੇਗਾ, ਵਾਜੇ ਪੰਚ ਸ਼ਬਦ, ਗੁਰੂ ਦਾ ਸ਼ਬਦ ਹੀ ਤੇਰੇ ਲਈ ਪੰਜ ਵਾਜੇ ਨੇ। ਇਹੀ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਇਹ ਤੇਰੇ ਲਈ ਰਾਗਮਈ ਅਵਸਥਾ ਹੈ, ਸੰਗੀਤਮਈ ਅਵਸਥਾ ਹੈ, ਇਹੀ ਹੈ ਰੰਗ ਤਮਾਸ਼ਾ ਪੂਰਨ ਆਸਾ। ਸਭ ਤੋਂ ਵੱਡਾ ਤੇਰੇ ਲਈ ਮਨੋਰੰਜਨ ਇਹ ਹੈ ਪਰਮਾਤਮਾ ਨਾਲ ਜੁੜ। ਦੁਨੀਆਂ ਦੇ ਰੰਗ ਤਮਾਸ਼ੇ, ਦੁਨੀਆਂ ਦਾ ਮਨੋਰੰਜਨ ਤੇ ਤੈਨੂੰ ਬੋਰ ਕਰੇਗਾ। ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ, ਜੇ ਰੱਬ ਨਾਲ ਜੁੜ ਜਾਏਗਾ ਤੇ ਸਦਾ ਲਈ ਰੰਗ ਮਾਣੇਗਾ, ਸਦਾ ਲਈ ਤੇਰਾ ਮਨੋਰੰਜਨ ਹੁੰਦਾ ਰਹੇਗਾ, ਤੈਨੂੰ ਕਦੇ ਚਿੰਤਾ ਨਹੀਂ ਵਿਆਪੇਗੀ। ਇਸ ਕਰਕੇ ਪੂਤਾ ਮਾਤਾ ਕੀ ਅਸੀਸ, ਗੁਰੂ ਮਾਂ ਜਦੋਂ ਆਪਣੇ ਬੱਚਿਆਂ ਨੂੰ ਧੀਆਂ ਪੁੱਤਰਾਂ ਨੂੰ ਅਸੀਸ ਦਿੰਦੇ ਨੇ ਤੇ ਉਹ ਇਹੀ ਅਸੀਸ ਦਿੰਦੇ ਨੇ ਕਿ ਤੂੰ ਦੁਨੀਆਂ ਦੇ ਰੰਗਾਂ ਤਮਾਸ਼ਿਆਂ ਤੋਂ ਬਚ ਕੇ ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ, ਇਸ ਅਵਸਥਾ ਦਾ ਧਾਰਨੀ ਬਣ ਤੇ ਫਿਰ ਤੇਰੇ ਹਿਰਦੇ ਘਰ ਵਿੱਚ ਸਦਾ ਲਈ ਆਨੰਦਮਈ ਸੰਗੀਤਮਈ ਅਵਸਥਾ ਬਣੀ ਰਹੇਗੀ।
ਆਸ ਤੇਰੇ ਰਹੋ ਡੋਲੋ ਮਤ ਕਬ ਹੋ ਗੁਰ ਕੈ ਬਚਨ ਆਧਾਰ।
ਜਦੋਂ ਗੁਰੂ ਦੇ ਬਚਨਾਂ ਨੂੰ ਤੂੰ ਆਪਣੀ ਜ਼ਿੰਦਗੀ ਦਾ ਆਧਾਰ ਬੇਸ ਆਸਰਾ ਮੰਨ ਲਵੇਂਗਾ, ਫਿਰ ਸਦਾ ਲਈ ਸਥਿਰ ਹੋਵੇਂਗਾ। ਭਾਵ ਕਦੇ ਫਿਰ ਡੋਲੀ ਨਹੀਂ, ਭਾਵ ਤੇਰੀ ਅਵਸਥਾ ਡਾਵਾਂ ਡੋਲ ਨਹੀਂ ਬਣੇਗੀ। ਤੂੰ ਆਖੇਂਗਾ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਹੇ ਪ੍ਰਭੂ ਨਾ ਤੁਸੀਂ ਡੋਲਦੇ ਹੋ ਨਾ ਅਸੀਂ ਡੋਲਾਂਗੇ। ਇਹੀ ਕਾਰਨ ਕਿ ਸਾਨੂੰ ਦੇਵੀ ਦੇਵਤਿਆਂ ਨਾਲ ਨਹੀਂ ਜੋੜਿਆ ਗਿਆ। ਆਪਾਂ ਵੇਖਦੇ ਕਦੇ ਇੰਦਰ ਦਾ ਸੰਘਾਸਣ ਡੋਲਦਾ, ਕਦੇ ਵਿਸ਼ਨੂੰ ਨੂੰ ਖਤਰਾ ਹੋ ਜਾਂਦਾ, ਕਦੇ ਸ਼ਿਵਜੀ ਕਹਿੰਦਾ ਮੇਰਾ ਸੰਘਾਸਣ ਡੋਲ ਗਿਆ। ਸਾਹਿਬ ਕਹਿੰਦੇ ਜਿਨ੍ਹਾਂ ਦਾ ਆਪਣਾ ਡੋਲਦਾ ਤੂੰ ਉਹਨਾਂ ਨਾਲ ਜੁੜ ਕੇ ਕੀ ਲੈਣਾ, ਉਹਦੇ ਨਾਲ ਜੁੜ ਜਿਹੜਾ ਕਦੇ ਨਹੀਂ ਡੋਲਦਾ, ਜਿਹਦਾ ਸੰਘਾਸਣ ਸਦਾ ਅਟਲ ਹੈ, ਜਿਹਦੇ ਬਾਰੇ ਕਿਹਾ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਪੂਰਨ ਪੁਰਖ ਨਹੀਂ ਡੋਲਾਨੇ, ਜਿਹੜੇ ਤੇਰੇ ਨਾਲ ਜੁੜ ਗਏ ਫਿਰ ਉਹ ਵੀ ਅਡੋਲ ਹੋ ਜਾਂਦੇ ਹਨ।
ਜੈ ਜੈ ਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ।
ਤੇਰੀ ਜ਼ਿੰਦਗੀ ਵਿੱਚੋਂ ਔਗਣ विकार खत्म हो जाएंगे जिथे इस सृष्टि विच तेरी जय जयकार होगी। मुख उज्जल दरबार प्रभु दे दरबार प्रभु दी हजूरी विच भी तेरा मुख सुरखरू भाव उजला होवेगा।
जिन के जीत नहीं फेरे आपे पया सहाई।
जिस परमात्मा दे ए जीव ने उन्हें विकारां वालों फेर के मोड़ के जीवां नूं अपने वल लियांदा है ते आपे भया सहाई ओ आप उन्हां दा मददगार बनिया आप उन्हां दी सहायता लई अगे आया है ते उन्हां जीवां नूं उस पासे तों मोड़ के फेर के भाव अपने सिमरन वाल अपनी बंदगी वाल जोड़ लिया।
अचरज किया करण आरै नानक सच वड्याई।
सब तो वड्डी हैरानी कुन अचरज मई यही गल है कि उस करणहार प्रभु ने यह मेरी जिंदगी दे विच कौतक वरता दिता कि मैनू विकारां तो सकारात्मक अवस्था दे विच तब्दील कर दिता दुनिया की भटकणा वालों मोड़ के अपने नाल जोड़ लिया ते यही हुण सच्चे नाम की जिहड़ी सदा थिर रहण वाली वडियाई है उही मैनू प्राप्त हुई है क्योंकि वो करनहार प्रभु जिहड़ा है उहदे नाल जुड़ना ही असल विच शोभा है असल वडियाई है। जिथे आप जी ने पावन मुख वाक की विचार सरवण की है आओ जो लड़ीवार गुरबाणी कथा चल रही है बिलावल राग दे विच जो थिती सरलेख है क्योंकि 15 थित्तां ने ते जत जत दा संबंध विद्वाना ने जोड़ी नाल भी लिखिया भी एक सुरताल नाल इहदा संबंध है ते जत समूह नूं भी किया जांदा जिवें 15 थित्तां दा जिहड़ा समूह है उहदे लई भी जत शब्द वरत्या सतगुरां सिख्या दित्ती है कि तेरे लिए हर दिन हर पल हर घड़ी किवें सफला है क्योंकि नानक सोई दिन सुहावड़ा जित प्रभ आवै चित जित दिन विसरै पार ब्रह्म फिट भलेरी रुत। ते जदों तू रब नाल जुड़ेगा तेरा जप भी सफला तप भी सफला पूजा भी सफली ते जे तू रब नाल ही नहीं जुड़िया होर होर जप तप कर रहा है ते फिर क्या जप जाप क्या जप जापों बिन जगदीसै उस सच्चे रब नाल जुड़न तो बिना हे भाई मैं होर किहड़ा जप जपा क्योंकि क्या जप क्या तप क्या व्रत पूजा जांकै हृदय भाउ है दूजा गुर कै शब्द महल घर दीसै गुरु दे शब्द नाल जुड़ के ही तेनूं अपना निज घर विच महल टिकाणा प्राप्त होवेगा उस प्रभु दा। जिवें इस पावन बाणी दा इह रहाउ वाला बंद है ते सतगुरु जी अज सतवीं थित दे राही सानूं सिख्या दे रहे ने भी तू थित्तां वारां नाल नहीं जुड़ना उस प्रभु नाल जुड़ फिर हर दिन हर पल तेरा जेड़ा है वह सफला होवेगा।
सप्तमी सत संतोख शरीर
सप्तमी जेड़ी थित है उहदे राही सतगुरु सिख्या दे रहे ने कि तू अपने इस शरीर दे विच सत ते संतोख धारण कर। सत दा मतलब सच भी है सत गिणती वाचक भी है पर इत्थे सत दा अर्थ है जिहड़े दानी ने भाव जदों तेरे अंदर दूजियां नूं कुछ देण दी बिरती बनेगी तेरे जीवन विच संतोख आवेगा तू तृष्णा वल्लों अपने आप नूं तृप्त कर लवेगा ते समझ लैणा तेरी इह थित तेरा इह दिन भी जिहड़ा है उह सफला हो गया।
सात समुंद परे निर्मल नीर
तेरी जिंदगी दे विच जिहड़े पंज ज्ञान इंद्रे ने ते मन बुद्ध इह जिहड़े सत ने ना इह जदों परमात्मा दे पवित्र नाम रूपी जल दे नाल जुड़नगे ते सच्ची मुच्ची इह फिर विकारां नाल नहीं भरनगे इह प्रभु दे अमृत रूपी नाम रूपी निर्मल जल नाल भर जाणगे भाव तेरा हिरदा रूपी जेड़ा खाली सरोवर है वह नाम जल दे नाल शरशार हो जावेगा।
मजन सील सच हृदय विचार
तू शरीर दा इशनान जल नाल करदा उत्थे मजन सील सील दा अर्थ हुंदा है जत उच्चा आचरण तू उच्चे आचरण दा आत्मक इशनान कर ते सच्चे परमात्मा दी विचारधारा नूं हिरदे विच टिका किसे होर दी वडियाई किसे होर दी उस्तत नहीं उस्तत मन मैं कर निरंकार तू अपने हिरदे घर विच सच नूं ਵਸਾ ਉਹਨੂੰ ਟਿਕਾ ਉਹਦੀ ਵਿਚਾਰ ਕਰ ਪਰਮਾਤਮਾ ਨੂੰ ਸਿਮਰਨਾ ਕਰ
ਗੁਰ ਕਾ ਸ਼ਬਦ ਪਾਵੈ ਸਭ ਪਾਰ
ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੂੰ ਆਪ ਵੀ ਤੇ ਆਪਣੀ ਸਾਰੀ ਪ੍ਰਜਾ ਨੂੰ ਸਭ ਪਰਿਵਾਰ ਨੂੰ ਗਿਆਨ ਇੰਦਰੇ ਰੂਪੀ ਕਰਮ ਇੰਦਰੇ ਰੂਪੀ ਜਿਹੜਾ ਪਰਿਵਾਰ ਹੈ ਨਾ ਇਹਨੂੰ ਪਾਰ ਲੰਘਾ ਲਵੇਗਾ ਜਿਵੇਂ ਅਸੀਂ ਪੜ੍ਹਦੇ ਹਾਂ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਉੱਥੇ ਇਸ ਸਰੀਰ ਰੂਪੀ ਮਾਨੋ ਸਮੁੱਚੀ ਪ੍ਰਜਾ ਦੀ ਸਮੁੱਚੀ ਇਸ ਪਰਿਵਾਰ ਮੰਡਲ ਦੀ ਗੱਲ ਕੀਤੀ ਗਈ ਕਿ ਗਿਆਨ ਇੰਦਰੇ ਕਰਮ ਇੰਦਰੇ ਤੇਰਾ ਸਮੁੱਚਾ ਇਹ ਪਰਿਵਾਰ ਭਾਵ ਪਾਰ ਹੋ ਜਾਵੇਗਾ ਕੋਈ ਤੇਰੇ ਤੋਂ ਆਕੀ ਨਹੀਂ ਰਵੇਗਾ ਸਭ ਤੇਰੇ ਅਨੁਸਾਰੀ ਹੋ ਜਾਣਗੇ
ਮਨ ਸਾਚਾ ਮੁਖ ਸਾਚੋ ਪਾਏ
ਜਿਨ੍ਹਾਂ ਦੇ ਮਨ ਵਿੱਚ ਵੀ ਸੱਚਾ ਪ੍ਰਭੂ ਹੈ ਤੇ ਜਿਨ੍ਹਾਂ ਦੇ ਮੁਖ ਵਿੱਚ ਵੀ ਸੱਚੇ ਪ੍ਰਭੂ ਦਾ ਹੀ ਪ੍ਰੇਮ ਹੈ ਇਹ ਨਹੀਂ ਵੀ ਮੁੱਖ ਤੋਂ ਆਪਾਂ ਵਾਹਿਗੁਰੂ ਕਰਦੇ ਹੋਈਏ ਤੇ ਮਨ ਵਿੱਚ ਵਿਚਾਰ ਚੱਲਦੀ ਹੋਏ ਵੀ ਫਲਾਣੇ ਜਠੇਰੇ ਨਾ ਮੱਥਾ ਟੇਕ ਆਈਏ ਮੂੰਹ ਤੋਂ ਆਪਾਂ ਕਹੀਏ ਕਿ ਉਸ ਵਾਹਿਗੁਰੂ ਦਾ ਨਾਮ ਜਪਣਾ ਤੇ ਮਨ ਵਿੱਚ ਵਿਚਾਰ ਚੱਲਦੀ ਹੋਵੇ ਵੀ ਕਿਤੇ ਕੋਈ ਧਾਗਾ ਦੇਣ ਵਾਲਾ ਬੈਠਾ ਉੱਥੇ ਨਾ ਚੌਂਕੀ ਭਰ ਆਈਏ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ ਜਿਨ੍ਹਾਂ ਦੇ ਮੁੱਖ ਵਿੱਚ ਪਰਮਾਤਮਾ ਦਾ ਨਾਮ ਹੈ ਤੇ ਮਨ ਵਿੱਚ ਅਲਪ ਸ਼ਕਤੀਆਂ ਦੀ ਵਿਚਾਰ ਚੱਲ ਰਹੀ ਹੈ ਉਹ ਕੱਚੇ ਨੇ ਜਿਨ੍ਹਾਂ ਦੇ ਮਨ ਵਿੱਚ ਵੀ ਸੱਚਾ ਪ੍ਰਭੂ ਹੈ ਤੇ ਮੁੱਖ ਵਿੱਚ ਵੀ ਸੱਚਾ ਪ੍ਰਭੂ ਹੈ ਉਹਨਾਂ ਨੂੰ ਫਿਰ ਬ੍ਰਹਮ ਗਿਆਨੀ ਕਿਹਾ ਜਾਂਦਾ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖਿਆ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਾਹਿਬ ਕਹਿੰਦੇ ਉਹਨਾਂ ਦੇ ਮਨ ਸਾਚਾ ਮਨ ਵਿੱਚ ਵੀ ਸੱਚਾ ਪ੍ਰਭੂ ਉਹਨਾਂ ਦੇ ਮਨ ਅੰਦਰ ਵੀ ਝਾਤ ਮਾਰ ਕੇ ਵੇਖਿਓ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਵਿਚਾਰ ਨਹੀਂ ਜਦੋਂ ਭਗਤ ਨਾਮਦੇਵ ਜੀ ਨੂੰ ਪੁੱਛਿਆ ਵੀ ਇੱਕ ਪਾਸੇ ਸਾਰੇ ਪੀਰ ਪੈਗੰਬਰ ਦੇਵੀ ਦੇਵਤੇ ਅਲਪ ਸ਼ਕਤੀਆਂ ਹੋਣ ਇੱਕ ਪਾਸੇ ਰੱਬ ਹੋਵੇ ਤੇ ਤੁਹਾਨੂੰ ਚੋਣ ਕਰਨ ਲਈ ਕਿਹਾ ਜਾਵੇ ਤੇ ਕਿਹੜੀ ਚੋਣ ਕਰੋਗੇ ਤੇ ਉਹਨਾਂ ਨੇ ਕਿਹਾ ਹਉ ਤੋ ਏਕ ਰਮਈਆ ਲੈ ਹੋ ਆਨ ਦੇਵ ਬਦਲਾਵਨ ਦੈ ਹੋ ਮੈਂ ਤੇ ਇੱਕ ਰੱਬ ਨੂੰ ਚੁਣਾਂਗਾ ਬਾਕੀ ਸਾਰੀਆਂ ਸ਼ਕਤੀਆਂ ਇਹਦੇ ਬਦਲੇ ਛੱਡ ਦੇਵਾਂਗਾ ਕਿਉਂਕਿ ਸਾਰੀਆਂ ਸ਼ਕਤੀਆਂ ਮਿਲ ਕੇ ਵੀ ਇੱਕ ਰੱਬ ਨਹੀਂ ਜੇ ਬਣਦਾ ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ ਜਾਣਾ ਰੱਬ ਤੱਕ ਸੀ ਕੋਈ ਕਿਤੇ ਅਟਕ ਗਿਆ ਕੋਈ ਕਿਤੇ ਅਟਕ ਗਿਆ ਹੁਣ ਜਿਹਦੇ ਮਨ ਵਿੱਚ ਵੀ ਸੱਚੇ ਪ੍ਰਭੂ ਦਾ ਨਾਮ ਹੈ ਤੇ ਮੁੱਖ ਵਿੱਚ ਵੀ ਜਿਹੜਾ ਅੰਦਰੋਂ ਬਾਹਰੋਂ ਪ੍ਰਭੂ ਨਾਲ ਜੁੜ ਗਿਆ ਪਰ ਜਿਹਦੇ ਮੁੱਖ ਵਿੱਚ ਪ੍ਰਭੂ ਦਾ ਨਾਮ ਹੈ ਤੇ ਮਨ ਅੰਦਰ ਕੁਝ ਹੋਰ ਚੱਲ ਰਿਹਾ ਵੀ ਸ਼ਾਇਦ ਕਿਤੇ ਫਲਾਣੀ ਜਗ੍ਹਾ ਤੇ ਕੋਈ ਸ਼ਕਤੀ ਨਾ ਹੋਵੇ ਸਾਹਿਬ ਕਹਿੰਦੇ ਫਿਰ ਗੱਲ ਨਹੀਂ ਬਣਨੀ ਮਨ ਸਾਚਾ ਮੁੱਖ ਸਾਚੋ ਭਾਏ ਜਿਨ੍ਹਾਂ ਨੇ ਆਪਣੇ ਮੁੱਖ ਵਿੱਚ ਵੀ ਸੱਚੇ ਪ੍ਰਭੂ ਦੇ ਪ੍ਰੇਮ ਸਹਿਤ ਗੁਣ ਗਾਏ ਨੇ ਜਿਨ੍ਹਾਂ ਨੇ ਮਨ ਵਿੱਚ ਵੀ ਸੱਚੇ ਪ੍ਰਭੂ ਦੇ ਨਾਮ ਨੂੰ ਵਸਾਇਆ ਹੋਇਆ
ਸੱਚ ਨਿਸ਼ਾਨੈ ਠਾਕ ਨਾ ਪਾਏ
ਉਹਨਾਂ ਨੂੰ ਫਿਰ ਸੱਚੇ ਨਾਮ ਦਾ ਨਿਸ਼ਾਨ ਸੱਚੇ ਨਾਮ ਦੀ ਰਾਹਦਾਰੀ ਮਿਲ ਜਾਂਦੀ ਹੈ ਜਿਨ੍ਹਾਂ ਜਪ ਜਪਿਆ ਇਹੀ ਕਾਰਨ ਕਿ ਜਪ ਬਾਣੀ ਜਿਹੜੀ ਜਪਜੀ ਸਾਹਿਬ ਹੈ ਨਾ ਉਹਦੀ ਸੰਪੂਰਨਤਾ ਤੇ ਜਾ ਕੇ ਸਤਿਗੁਰੂ ਨੇ ਸਾਨੂੰ ਇਹੀ ਨਿਸ਼ਾਨ ਦਿੱਤਾ ਵੀ ਜਿਹੜਾ ਜਪ ਜਿਹੜਾ ਸਿਮਰਨ ਕਰੇਗਾ ਨਦਰੀ ਕਰਮ ਪਵੈ ਨਿਸ਼ਾਨ ਇਹ ਰਾਹਦਾਰੀ ਇਹ ਨਿਸ਼ਾਨ ਉਹਨੂੰ ਮਿਲੇਗਾ ਤੇ ਜਿਹਦੇ ਕੋਲ ਇਹ ਨਿਸ਼ਾਨ ਹੈ ਇਹ ਰਾਹਦਾਰੀ ਹੈ ਸਾਹਿਬ ਕਹਿੰਦੇ ਸੱਚ ਨਿਸ਼ਾਨ ਹੈ ਠਾਕ ਨਾ ਪਾਏ ਉਹਦੇ ਮਾਰਗ ਵਿੱਚ ਕੋਈ ਰੁਕਾਵਟ ਨਹੀਂ ਬਣੇਗੀ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਕਿਉਂਕਿ ਉਹਨਾਂ ਕੋਲ ਸੱਚੇ ਨਾਮ ਦਾ ਨਿਸ਼ਾਨ ਹੈ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਆ ਤਿੱਥੇ ਹੋਏ ਸੱਚਾ ਨਿਸ਼ਾਨ ਉਹਨਾਂ ਦੇ ਕੋਲ ਇਹ ਸੱਚੀ ਰਾਹਦਾਰੀ ਹੈ ਇਸ ਕਰਕੇ ਸਾਹਿਬ ਕਹਿੰਦੇ ਉਹ ਕੋਈ ਥਿੱਤਾਂ ਵਾਰਾਂ ਦੇ ਚੱਕਰ ਵਿੱਚ ਨਹੀਂ ਪੈਂਦੇ ਕਿਉਂਕਿ ਥਿੱਤੀ ਵਾਰ ਸੇਵੈ ਮੁਗਦ ਗਵਾਰ ਉਹ ਮੂਰਖ ਗਿਆਨੀ ਨੇ ਜਿਹੜੇ ਥਿੱਤਾਂ ਵਾਰਾਂ ਦੀ ਪੂਜਾ ਕਰਦੇ ਨੇ ਸਗੋਂ ਹਰ ਥਿੱਤ ਹਰ ਵਾਰ ਹਰ ਪਲ ਹਰ ਘੜੀ ਤਾਂ ਸਫਲੀ ਹੈ ਜੇ ਸੱਚੇ ਪਰਮੇਸ਼ਰ ਨਾਲ ਸਾਡਾ ਪਿਆਰ ਜਿਹੜਾ ਹੈ ਉਹ ਜੁੜ ਜਾਵੇ ਸਾਹਿਬ ਕਹਿੰਦੇ ਜਦੋਂ ਜਨਮ ਦੇ ਕੇ ਭੇਜਿਆ ਉਦੋਂ ਤੈਨੂੰ ਥਿੱਤ ਨਹੀਂ ਪੁੱਛੀ ਮਹੂਰਤ ਨਹੀਂ ਕੱਢਿਆ ਕੋਈ ਲਗਨ ਨਹੀਂ ਵਿਚਾਰਿਆ ਮਰਨ ਲੱਗਿਆ ਤੈਨੂੰ ਨਹੀਂ ਪੁੱਛਿਆ ਜਾਣਾ ਵੀ ਕਿਹੜਾ ਦਿਨ ਕਿਹੜਾ ਪਲ ਕਿਹੜਾ ਮਹੂਰਤ ਤੇ ਐਵੇਂ ਜਨਮ ਤੋਂ ਲੈ ਕੇ ਮੌਤ ਤੱਕ ਥਿੱਤਾਂ ਵਾਰਾਂ ਦੇ ਚੱਕਰ ਵਿੱਚ ਪਿਆ ਮਹੂਰਤ ਕਢਾਉਂਦਾ ਫਿਰਦਾ ਮਰਨ ਨਾ ਮਹੂਰਤ ਪੁੱਛਿਆ ਪੁੱਛੀ ਥਿੱਤ ਨਾ ਵਾਰ ਕਦੇ ਰੱਬ ਨੇ ਪੁੱਛਿਆ ਵੀ ਤੂੰ ਮੰਗਲਵਾਰ ਜਨਮ ਲੈਣਾ ਕਿ ਬੁੱਧਵਾਰ ਜਨਮ ਲੈਣਾ ਕਦੇ ਪਰਮਾਤਮਾ ਨੇ ਮੌਤ ਦੇਣ ਲੱਗਿਆਂ ਪੁੱਛਿਆ ਵੀ ਉਦੋਂ ਕਿਹੜਾ ਮਹੂਰਤ ਹੋਵੇ ਜਾ ਜਾ ਕੇ ਮਹੂਰਤ ਕਢਾ ਕੇ ਆ ਵੀ ਕਦੋਂ ਮਰਨਾ ਤੂੰ ਜਦੋਂ ਜਨਮ ਵੇਲੇ ਮਹੂਰਤ ਨਹੀਂ, ਮਰਨ ਵੇਲੇ ਮਹੂਰਤ ਨਹੀਂ, ਤੇ ਜਨਮ ਤੋਂ ਲੈ ਕੇ ਮਰਨ ਤੱਕ ਮਹੂਰਤ ਦੀ ਕੀ ਲੋੜ ਹੈ? ਉਦੋਂ ਚੰਗੇ ਮਾੜੇ ਦਿਨਾਂ ਦੀ ਵਿਚਾਰ ਵਿੱਚ ਕਿਉਂ ਪੈਣਾ? ਕਿਉਂਕਿ ਪਰਮਾਤਮਾ ਨਾਲ ਜੁੜ ਤੇ ਸੱਚਮੁੱਚ ਨਾਨਕ ਸੋਈ ਦਿਨ ਸੁਹਾਵੜਾ ਜਿੱਤ ਪ੍ਰਭ ਆਵੈ ਚਿੱਤ, ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ ਧਨ ਸੋ ਘੜੀ। ਉਹ ਘੜੀ ਵੀ ਸਫਲੀ ਹੈ, ਉਹ ਮਹੂਰਤ ਪਲ ਸਾਚਾ, ਉਹ ਸਭ ਕੁਝ ਸੱਚਾ ਹੈ ਜਦੋਂ ਸੱਚੇ ਨਾਲ ਸਾਡਾ ਪਿਆਰ ਜੁੜ ਜਾਂਦਾ ਹੈ। ਸਾਹਿਬ ਕਹਿੰਦੇ ਜਦੋਂ ਉਹ ਸੱਚਾ ਸਾਡੀ ਜ਼ਿੰਦਗੀ ਵਿੱਚੋਂ ਵਿਸਰ ਜਾਂਦਾ ਨਾ, ਤੇ ਫਿਰ ਸੱਚਮੁੱਚ ਸਾਰੇ ਮਹੂਰਤ ਘੜੀਆਂ ਪਲ ਜਿਹੜੇ ਨੇ ਨਿਫਲ ਚਲੇ ਜਾਂਦੇ ਨੇ। ਸਤਿਗੁਰੂ ਕਿਰਪਾ ਕਰਨ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਜੋ ਆਪ ਨਿਤਾ ਪ੍ਰਤੀ ਸਰਵਣ ਕਰ ਰਹੇ ਹੋ, ਉਹ ਵੀ ਸਰਵਣ ਕੀਤੀ ਹੈ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਜੋ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਹਨ ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਮਨ ਸਾਚਾ ਮੁਖ ਸਾਚੋ ਪਾਏ, ਸੱਚ ਨਿਸ਼ਾਨ ਠਾਕ ਨਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।